ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਾਨਾ ਜਨ ਕੋ ਪੂਰਨ ਦੀਜਾ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜਾ ਹਉ ਬਲ ਬਲ ਜਾਉ ਰਮਈਆ ਕਾਰਣ ਕਾਰਨ ਕਵਨ ਅਬੂਲ ਰਹਾਉ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਉ ਦਰਸਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਉ ਦਰਸਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰਦਰ ਤੇ ਹਾਜ਼ਰ ਗੁਰੂ ਸਵਾਰੀ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਹਨਾਂ ਅਜਮਤਾਂ ਇਹਨਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸੇ ਹਨ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਜੋ ਅੱਜ ਹਰੀ ਦੇ ਮੰਦਰ ਵਿੱਚੋਂ ਇਸ ਰੱਬੀ ਘਰ ਵਿੱਚੋਂ ਪੋਥੀ ਪਰਮੇਸ਼ਰ ਕਾ ਥਾਨ ਜੋ ਸਾਨੂੰ ਆਵਾਜ਼ਾ ਪ੍ਰਾਪਤ ਹੋਇਆ ਹੈ, ਜੋ ਸਤਿਗੁਰੂ ਜੀ ਨੇ ਅੱਜ ਸਾਨੂੰ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰਦਾ ਆਪ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਸੱਜ ਬੈਠੇ ਹੋ। ਪੂਰੇ ਸੰਸਾਰ ਭਰ ਦੇ ਸਿੱਖ ਔਰ ਨਾਨਕ ਨਾਮ ਲੇਵਾ ਬਹੁਤ ਉਤਸੁਕਤਾ ਦੇ ਨਾਲ ਇਹ ਸਮਾਂ ਉਡੀਕਦੇ ਨੇ ਕਿ ਅਸੀਂ ਜੋ ਸ੍ਰੀ ਦਰਬਾਰ ਸਾਹਿਬ ਜੀ ਤੋਂ ਕਥਾ ਆਉਣੀ ਹੈ, ਜੋ ਅੱਜ ਦਾ ਸਤਿਗੁਰੂ ਨੇ ਸਾਨੂੰ ਹੁਕਮ ਕੀਤਾ ਹੈ, ਅਸੀਂ ਉਸ ਦੀ ਵਿਚਾਰ ਸਰਵਣ ਕਰਨੀ ਹੈ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿ ਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਧਨਾਸਰੀ ਹੈ, ਜਿਹਨੂੰ ਆਪਾਂ ਕਵਾਂਗੇ ਭਾਂਡਾ, ਪਰ ਇਸ ਭਾਂਡੇ ਵਿੱਚ ਜਿਹੜੀ ਪਵਿੱਤਰ ਵਸਤੂ ਹੈ, ਗੁਰੂ ਕੀ ਬਾਣੀ, ਗੁਰੂ ਕਾ ਸ਼ਬਦ, ਉਹ ਅੱਜ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 694 ਅੰਗ ਤੇ ਦਰਜ ਹੈ। ਸਤਿਗੁਰਾਂ ਨੇ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਦਰਜ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਾਡੇ ਬਜ਼ੁਰਗਾਂ ਦਾ ਇੱਕ ਮਤ ਹੈ ਕਿ 100 ਸਿਆਣੇ ਆ ਇੱਕੋ ਮਤ, ਮੂਰਖਾ ਆਪੋ ਆਪਣੀ। 100 ਸਿਆਣੇ ਇਕੱਠੇ ਕਰ ਲਓ ਤਾਂ ਇੱਕ ਹੀ ਮਤ ਤੁਹਾਨੂੰ ਪ੍ਰਾਪਤ ਹੋਏਗੀ, ਪਰ ਮੂਰਖਾਂ ਦੀਆਂ 100 ਮਤਾਂ ਤੁਹਾਡੇ ਸਾਹਮਣੇ ਪੇਸ਼ ਹੋ ਜਾਣਗੀਆਂ। ਅੱਜ ਵੀ ਇਸ ਗੱਲ ਦੀ ਜ਼ਰੂਰਤ ਹੈ, ਸਾਨੂੰ ਬਹੁਤ ਵੱਡੀ ਜ਼ਰੂਰਤ ਹੈ, ਜੇ ਅਸੀਂ ਚਾਹੁੰਦੇ ਹਾਂ ਕਿ ਕੌਮ ਦੀ, ਪੰਥ ਦੀ, ਧਰਮ ਦੀ ਚੜ੍ਹਦੀ ਕਲਾ ਹੋਵੇ, ਤਾਂ ਸਾਨੂੰ ਇਹੀ ਮਾਪਦੰਡ ਜਿਹੜਾ ਹੈ ਅੱਜ ਵੀ ਆਪਣੇ ਵਿੱਚ ਸਥਾਪਿਤ ਕਰਨ ਦੀ ਲੋੜ ਹੈ। ਬਾਣੀ ਭਗਤ ਰਵਿਦਾਸ ਜੀ ਦੀ ਹੈ। ਭਗਤ ਰਵਿਦਾਸ, ਜੇ ਅਸੀਂ ਵਰਨ ਵੰਡ ਦੀ ਗੱਲ ਕਰੀਏ ਜਾਂ ਮਨੁੱਖੀ ਜਾਤਾਂ ਪਾਤਾਂ ਦੀ ਗੱਲ ਕਰੀਏ ਤਾਂ ਇੱਕ ਬੜੀ ਅਖੌਤੀ ਨੀਵੀਂ ਜਾਤੀ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਜੇ ਅਸੀਂ ਉਹਨਾਂ ਦੀ ਕਿਰਤ ਦੀ ਗੱਲ ਕਰੀਏ ਤੇ ਬੜੀ ਨੀਵੀਂ ਜੀ ਉਹਨਾਂ ਨੂੰ ਕਿਰਤ ਪ੍ਰਾਪਤ ਹੋਈ ਹੈ। ਉਹ ਤਾਂ ਆਪ ਕਹਿੰਦੇ ਨੇ ਕਿ ਚਮਰੱਠਾ ਗੰਠ ਨਾ ਜਨਹੀ, ਲੋਕ ਗਠਾਵੇਂ ਪੰਨਹੀ। ਕਹਿੰਦੇ ਲੋਕ ਮੇਰੇ ਕੋਲੋਂ ਆ ਕੇ ਜੁੱਤੀਆਂ ਗੰਢਾਉਂਦੇ ਨੇ, ਔਰ ਜਿਹੜੇ ਉੱਚੀ ਜਾਤੀ ਵਾਲੇ ਲੋਕ ਨੇ, ਸੋ ਕਾਲ ਜਿਹੜੇ ਸਵਰਨ ਜਾਤੀ ਲੋਕ ਨੇ, ਉਹ ਮੈਨੂੰ ਬੜੇ ਭੈੜੇ ਸ਼ਬਦ, ਬੁਰੇ ਸ਼ਬਦ, ਨੀਵੇਂ ਸ਼ਬਦ, ਫਿੱਕੇ ਸ਼ਬਦ ਬੋਲਦੇ ਨੇ। ਇਹ ਪੰਡੀਆ ਮੋਹੇ ਢੇਡ ਕਹਿਤ ਹੈ। ਪਰ ਇਹ ਹੋਇਆ ਕਿਵੇਂ? ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਹੁਣ ਇਹ ਜਿਹੜਾ ਸ਼ਬਦ ਆਉਂਦਾ ਕਿ ਐਸੀ ਲਾਲ, ਤੁਜਬਿਨ ਕੌਣ ਕਰੇ। ਹੇ ਪਰਮਾਤਮਾ, ਤੇਰੇ ਤੋਂ ਬਿਨਾਂ ਕੌਣ ਕਰਨ ਵਾਲਾ ਹੈ? ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਧਰੇ। ਦੁਨੀਆਂ ਅਮੀਰ ਨਿਵਾਜ ਹੈ, ਗਰੀਬ ਨਿਵਾਜ ਕੋਈ ਨਹੀਂ ਹੈ, ਕਿਉਂਕਿ ਨਿਰਧਨ ਆਦਰ ਕੋਈ ਨਾ ਦੇ। ਕੌਣ ਆਦਰ ਦਿੰਦਾ, ਕੌਣ ਸਨਮਾਨ ਦਿੰਦਾ? ਇਹ ਤਾਂ ਇੱਕ ਗੁਰੂ ਹੀ ਹੈ ਜਿਹਨੇ ਰੱਬ ਦਾ ਸਰਗੁਣ ਰੂਪ ਬਣ ਕੇ ਸਾਡੇ ਸਾਹਮਣੇ ਇਹ ਸਭ ਕੁਝ ਪ੍ਰਗਟ ਕੀਤਾ। ਰੱਬ ਤੇ ਕਰਦਾ ਸੀ, ਸਾਡੇ ਵਿੱਚ ਇੱਕ ਬੜੀ ਵੱਡੀ ਇੱਕ ਕੰਟਰੋਵਰਸੀ ਹੈ ਕਿ ਗੁਰੂ ਤੇ ਰੱਬ ਵਿੱਚ ਕੀ ਫਰਕ ਹੈ। ਫਰਕ ਤੇ ਹੈ ਭਾਈ, ਸੋਨੇ ਤੇ ਗਹਿਣੇ ਵਿੱਚ ਫਰਕ ਤੇ ਹੈ। ਸੋਨਾ ਉਹ ਹੈ ਜਿਹੜਾ ਘੜਿਆ ਨਹੀਂ ਹੈ, ਗਹਿਣਾ ਉਹ ਹੈ ਜਿਹੜਾ ਘੜਿਆ ਜਾ ਚੁੱਕਿਆ। ਤੁਸੀਂ ਸੋਨੇ ਦੇ ਬਿਸਕੁਟ ਨੂੰ, ਸੋਨੇ ਦੀ ਇੱਟ ਨੂੰ, ਸੋਨੇ ਦੀ ਡਲੀ ਨੂੰ ਗਹਿਣਾ ਨਹੀਂ ਕਹਿ ਸਕਦੇ, ਅਭੁੱਖਣ ਨਹੀਂ ਕਹਿ ਸਕਦੇ। ਸੁਣੀ ਪੁਕਾਰ ਦਤਾਰ ਪ੍ਰਭ, ਜਿਹਨੇ ਪੁਕਾਰ ਸੁਣੀ ਉਹਨੂੰ ਵਾਹਿਗੁਰੂ ਕਹਿੰਦੇ ਨੇ। ਗੁਰੂ ਨਾਨਕ ਜਗ ਮਾਹੇ ਪਠਾਇਆ, ਜਿਹਨੂੰ ਭੇਜਿਆ ਗਿਆ ਉਹਨੂੰ ਗੁਰੂ ਕਹਿੰਦੇ ਨੇ। ਮੈਂ ਹਮੇਸ਼ਾ ਬੇਨਤੀ ਕਰਦਾ ਕਿ ਗੁਰੂ ਦੇ ਅਰਥ ਗੁਰੂ ਨਾਨਕ, ਗੁਰੂ ਦੇ ਅਰਥ ਗੁਰੂ ਅੰਗਦ ਸਾਹਿਬ, ਗੁਰੂ ਦੇ ਅਰਥ ਗੁਰੂ ਅਮਰਦਾਸ, ਗੁਰੂ ਦੇ ਅਰਥ ਗੁਰੂ ਰਾਮਦਾਸ। ਪਰ ਵਾਹਿਗੁਰੂ ਦੇ ਅਰਥ ਤੁਸੀਂ ਗੁਰੂ ਨਾਨਕ ਕਰ ਪਾਓਗੇ? ਵਾਹਿਗੁਰੂ ਦੇ ਅਰਥ ਗੁਰੂ ਰਾਮਦਾਸ ਤੁਸੀਂ ਕਰ ਸਕੋਗੇ? ਹਾਂ, ਗੁਰੂ ਤੇ ਰੱਬ ਵਿੱਚ ਭੇਦ ਨਹੀਂ, ਇਹ ਉਹਦੇ ਦੋ ਰੂਪ ਨੇ, ਇੱਕ ਨਿਰਗੁਣ ਹੈ, ਇੱਕ ਸਰਗੁਣ ਹੈ। ਇਹ ਸਰਗੁਣ ਰੂਪ ਹੈ, ਨਿਰਗੁਣ ਰੂਪ ਵਿੱਚ ਉਹਦਾ ਆਕਾਰ ਹੀ ਕੋਈ ਨਹੀਂ ਹੈਗਾ। ਔਰ ਗੁਰੂ ਸਾਹਿਬਾਨਾਂ ਨੇ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓ ਨਾ ਕਰ ਪ੍ਰਗਟ ਆਖ ਸੁਣਾਇਆ, ਉਸ ਰੱਬੀ ਮਰਿਆਦਾ ਨੂੰ ਜਦੋਂ ਤੁਸੀਂ ਗੁਰੂ ਨਾਨਕ ਦੇ ਘਰ ਵਿੱਚ ਆਓਗੇ, ਜਿਹੜੀ ਤੁਹਾਨੂੰ ਸਭ ਤੋਂ ਵੱਡੀ ਗੱਲ ਸਮਝਣ ਦੀ ਲੋੜ ਹੈ ਕਿ ਇੱਥੇ ਜਥੇਬੰਦੀਆਂ ਦੀ ਮਰਿਆਦਾ ਨਹੀਂ ਹੈ, ਇੱਥੇ ਸੰਪਰਦਾਵਾਂ ਦੀ ਮਰਿਆਦਾ ਨਹੀਂ ਹੈ, ਇੱਥੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਦੀ ਮਰਿਆਦਾ ਨਹੀਂ ਹੈ, ਇੱਥੇ ਰੱਬ ਦੀ ਮਰਿਆਦਾ ਹੈ। ਜਿੰਨੀਆਂ ਸੰਸਥਾਵਾਂ ਤੁਸੀਂ ਸਿੱਖ ਧਰਮ ਦੇ ਵਿੱਚ ਵੇਖੋਗੇ, ਭਾਵੇਂ ਉਹ ਲੰਗਰ ਹੈ, ਪੰਗਤ ਹੈ, ਭਾਵੇਂ ਸੰਗਤ ਹੈ, ਭਾਵੇਂ ਸਰੋਵਰ ਹੈ, ਭਾਵੇਂ ਅੰਮ੍ਰਿਤ ਹੈ, ਇਹਨਾਂ ਸਾਰੀਆਂ ਦੇ ਵਿੱਚੋਂ ਤੁਹਾਨੂੰ ਇੱਕ ਜਿਹੜੀ ਝਲਕ ਨਜ਼ਰ ਆਏਗੀ ਉਹ ਇਹ ਹੈ ਕਿ ਇੱਥੇ ਰੱਬੀ ਮਰਿਆਦਾ ਹੈ, ਇੱਥੇ ਉਹ ਸਾਰੇ ਗੁਣ ਤੁਹਾਨੂੰ ਮਿਲਣਗੇ ਜਿਹੜੇ ਰੱਬ ਦੇ ਵਿੱਚ ਨੇ। ਨਹੀਂ ਤਾਂ ਕੀ ਭਗਤ ਰਵਿਦਾਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋ ਸਕਦੀ ਸੀ? ਜਿਸ ਭਗਤ ਨੂੰ ਮੰਦਿਰ 'ਚੋਂ ਕੱਢ ਦਿੱਤਾ ਗਿਆ ਉਹਨੂੰ ਹਰੀ ਦੇ ਮੰਦਿਰ ਵਿੱਚ ਬਿਠਾਉਣ ਦੀ ਕੀ ਲੋੜ ਸੀ? ਸਤਿਗੁਰਾਂ ਨੇ ਬਹੁ ਗਿਣਤੀ ਦੀ ਪਰਵਾਹ ਨਹੀਂ ਕੀਤੀ। ਸਗੋਂ ਸੱਚ ਇਹ ਹੈ
कि सानू एक मार्ग दिता है भाई, नीच जात हर जपते हैं उत्तम पदवी पाए। असी की करना चाहते हैं, जो कुछ भी असी चाहते हैं उन सारे का एकमात्र तरीका है वो सिर्फ भगती है। अज भी तुसी वेख लो कि जदों असी कौमी प्राप्तियां की भी गल करते हैं ना उत्थे बाणी है ना उत्थे बाणा है कि हुण इन्हां तों असी तकदीर लिखावांगे अपनी कौम की अपने धर्म की अपने पंथ की। अज भी सतगुरां ने सब तो पहला परमेश्वर का मंगल दर्ज किया कि पहला भाई वापस आओ और इस गल नूं इकबाल करो कि परमात्मा एक है। इन्हें परमात्मा नहीं जिन्हें तुसी बना लेने, इन्हें रब है ही नहीं। रब एक है पर एक थां ते नहीं है। जिन्हियां थावां तुसी रब दियां मिथ लईयां ने इन्हियां थावां ते रब रहिंदा ही नहीं है। जे तुसी कहो कि भी हर थां ते है तो फिर भाई तेरे वखरे अड्डे की की लोड़ है। जिहड़ी तू चार गा जगह घेर के कहना भी इत्थे रब है फिर ओदा ओदा तां कोई थां ही नहीं बचदा। फिर अगर रब सारियां थावां ते है तो फिर तो वह जरे जरे विच व्यापक है, कण कण विच व्यापक है। फिर तो जल थल मही अल पूरे आ, रविया विच बना उत्ते जंगलां विच भी है। फिर तेरे चार गज की शतौत की की मीनिंग है बई, उहदा की अर्थ है। बड़े साल पहला मतलब जे मैं कहां भी गलती 35 साल पुरानी है तो ये भी कोई अथकथनी नहीं है कि कुछ शराब का सेवन करके व्यक्ति रात बेड़ी विच बैठ गया, लागे चप्पू मार। उधरों प्रभात हो गई, उधरों नशा उतर गया। हुण एक दूजे नूं पुछदा भी कित्थे पहुंचे आ, वो आसा पासा वेख के कहिंदा भी कितें भी नहीं। कहिंदा क्यों? कहिंदे बेड़ी जिस रस्से नाल बद्धी सी ओह रस्सा ते खोलिया ही नहीं, बेड़ी ते कंढे खलोती है। जिन्ने भी असी जतन कर लीए, जिन्ने भी जतन असी अगों करांगे, देखो अज ये शब्द जिहड़े ने सारे बड़े प्यारे शब्द ने। इस जिहड़ी अज दी दुनिया है इन्हें सानू होर बड़े तरीके समझाए ने, एकदम सानू समझ आउणी चाहीदी है। अगर तुहाडी गड्डी दी अलाइनमेंट गलत हो गई है, तुहाडी गड्डी दा टाइमिंग सैट नहीं है, तुहाडी गड्डी दी ट्यूनिंग ठीक नहीं है, तुसी कीर्तन करन वालियां नूं वेखे हो कहिंदे वाजे सुर च नहीं हैगा, असीं की करांगे। जिहड़ी मूल जिहड़ा सूत्र है, सब तो पहली गल ये है कि सिख धर्म एक रब ते आधारित है, ते रब वह जिहड़ा एक थां ते नहीं है, रब वह है जिहड़ा सारियां थावां ते है। ते वह रब जिहड़ा गुरु की कृपा तो बिना नहीं मिलदा, उसनू मिलन दा जिहड़ा बेस्ट तरीका है, जिहड़ा सब तो वधिया तरीका वह है गुरु की कृपा। हुण असी अपने धर्म नू कित्थे लैके खड़ा कर दिता? असी दो तरह के सिख बन गए, एक सुख वाले एक सुखना वाले। बहुती कैटागिरी साड़ी सुखना वाली है भी पहला सुखना सुख ली फिर सुखना चढ़ाती, जे भुल गए ते जिंदगी च कोई भी गल हुई तो फिर वही कोई पता नहीं कोई सुखना भुलना गए हुई है, फिर अंधविश्वास में चले गए। ਜਾਂ ਅੱਜ ਇਹੀ ਪ੍ਰਚਾਰ ਕੀਤਾ ਜਾ ਰਿਹਾ ਵੀ ਜੇ ਤੁਸੀਂ ਇੱਧਰ ਆਓਗੇ ਤਾਂ ਤੁਹਾਨੂੰ ਸਾਰੇ ਸੁੱਖ ਮਿਲਣਗੇ। ਤੁਹਾਡੇ ਗੁਰੂ ਦਾ ਆਵਾਜ਼ਾ ਇਹ ਨਹੀਂ ਸੀਗਾ, ਉਹਨਾਂ ਦਾ ਆਵਾਜ਼ਾ ਇਹ ਸੀਗਾ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਪਹਿਲਾਂ ਤੂੰ ਕਿ ਮੌਤ ਦੇ ਸੱਚ ਨੂੰ ਪ੍ਰਮਾਣ ਕਰਦਾ ਹੈ ਕਿ ਜੀਵਨ ਦੀਆਂ ਆਸਾਂ ਜਿਹੜੀਆਂ ਨੇ ਕਿ ਉਹਦੇ ਵਿੱਚੋਂ ਤੂੰ ਨਿਕਲਣਾ ਚਾਹੁੰਦਾ ਹੈ, ਜਾਂ ਕੀ ਤੇਰੇ ਅੰਦਰ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਇਹ ਪ੍ਰੇਮ ਦੀ ਖੇਡ ਹੈ, ਸਿੱਖ ਧਰਮ ਬੱਧਾ ਚੱਟੀ ਦੀ ਖੇਡ ਨਹੀਂ ਹੈ। ਤੁਸੀਂ ਵੇਖ ਲਓ ਜਿਹੜੇ ਬੱਚਿਆਂ ਨੂੰ ਪ੍ਰੇਮ ਪੈਦਾ ਹੋਇਆ ਹੈ ਕਿੰਨੀਆਂ ਸੋਹਣੀਆਂ ਦਸਤਾਰਾਂ ਸਜਾਉਂਦੇ ਨੇ, ਕਿੰਨੇ ਸੋਹਣੇ ਉਹ ਮਹਾਰਾਜ ਦੇ ਬਖਸ਼ੇ ਕਕਾਰ ਜਿਹੜੇ ਨੇ ਉਹਨਾਂ ਨੂੰ ਆਪਣੇ ਸਰੀਰ ਦੇ ਉੱਤੇ ਧਾਰਨ ਕਰਦੇ ਨੇ, ਔਰ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ, ਸਵੈ ਮਾਣ ਹੈ, ਪ੍ਰਾਊਡ ਹੈ ਇਸ ਗੱਲ ਦਾ ਕਿ ਅਸੀਂ ਸਿੱਖ ਹਾਂ। ਉਹ ਛੁਪਾਉਂਦੇ ਨਹੀਂ ਸਿੱਖੀ ਨੂੰ, ਗੁਰੂ ਦੀ ਕਿਰਪਾ ਵਾਸਤੇ ਇਹ ਸਾਰੇ ਯਤਨ ਸਨ। ਔਰ ਇਹ ਸਾਰਾ ਕੁਝ ਵਪਾਰਕ ਕਿਵੇਂ ਹੋ ਗਿਆ, ਕਮਰਸ਼ੀਅਲ ਕਿਵੇਂ ਹੋ ਗਿਆ, ਮਤਲਬ ਆਸਾ ਦੀ ਵਾਰ ਦੇ ਵਾਸਤੇ ਵੀ ਕਿਹਾ ਜਾਂਦਾ ਵੀ ਜਿਹੜੀ ਬਾਣੀ ਆਸਾ ਪੂਰੀਆਂ ਕਰਦੀ ਹੈ, ਮਤਲਬ ਜੇ ਆਸਾ ਨਾ ਪੂਰੀਆਂ ਕਰੇ ਤੇ ਫਿਰ ਤੇ ਨਹੀਂ ਨਾ ਪੜ੍ਹਨੀ ਚਾਹੀਦੀ ਆਪਾਂ ਨੂੰ। ਸੁਖਮਣੀ ਸਾਹਿਬ ਵਾਸਤੇ ਵੀ ਇੱਦਾਂ ਹੀ ਕਰ ਦਿੱਤਾ ਗਿਆ ਵੀ ਜੇ ਸੁੱਖ ਚਾਹੀਦਾ, ਮਣੀ ਚਾਹੀਦੀ ਤੇ ਸੁਖਮਣੀ ਪੜ੍ਹੋ, ਇਸੇ ਕਰਕੇ ਜਪਜੀ ਪੜ੍ਹਦਾ ਹੀ ਕੋਈ ਨਹੀਂ। ਪਰ ਯਾਦ ਰੱਖੀ ਜੇ ਤੈਨੂੰ ਮਾਂ ਬਾਪ ਨੇ ਨਾਮ ਦੀ ਗੁੜਤੀ ਦੇਣੀ ਹੋਈ ਤੇ ਜਪਜੀ ਪੜ੍ਹਨਾ ਪੈਣਾ ਹੈ, ਜੇ ਤੂੰ ਵੀ ਖੰਡੇ ਬਾਟੇ ਦੀ ਪੌੜ ਲੈਣੀ ਹੈ ਤੇ ਜਪਜੀ ਉਦੋਂ ਵੀ ਪੜ੍ਹਨਾ ਪੈਣਾ ਹੈ, ਜੇ ਤੂੰ ਰੋਜ਼ ਉੱਠ ਕੇ ਸਿੱਖੀ ਦਾ ਨੇਮ ਨਿਭਾਉਣਾ ਹੈ ਤੇ ਜਪਜੀ ਪੜ੍ਹਨਾ ਪੈਣਾ ਹੈ। ਇਹ ਵੀ ਚੇਤਾ ਰੱਖੀ ਵੀ ਜੇ ਤੇਰੀ ਮਰਿਆਦਾ ਦੇ ਨਾਲ ਕਦੇ ਦਾਹ ਸੰਸਕਾਰ ਹੋਇਆ, ਚਿਖਾ ਚਿੜਨੀ ਪਈ ਤੇ ਜਪਜੀ ਉੱਥੇ ਵੀ ਪੜ੍ਹਨਾ ਪੈਣਾ ਹੈ, ਤੂੰ ਸਾਰੀ ਜ਼ਿੰਦਗੀ ਪੜ੍ਹੀ ਭਾਵੇਂ ਨਾ ਪੜ੍ਹੀ। ਮਤਲਬ ਅਸੀਂ ਉਸ ਪਾਸੇ ਜਾਣਾ ਹੀ ਨਹੀਂ ਚਾਹੁੰਦੇ ਜਿੱਥੇ ਸਭ ਤੋਂ ਪਹਿਲਾਂ ਲਿਖਿਆ ਵੀ ਹੁਕਮ ਰਜਾਈ ਚੱਲਣਾ, ਨਾ ਸਾਨੂੰ ਹੁਕਮ ਚੰਗਾ ਲੱਗਦਾ, ਨਾ ਸਾਨੂੰ ਰਜਾ ਚੰਗੀ ਲੱਗਦੀ ਹੈ। ਜਿੱਥੇ ਸਹਿ ਸਿਆਣਪਾਂ ਛੱਡਣ ਦੀ ਪਹਿਲੀ ਪੌੜੀ ਹੈ ਕਿ ਇੱਕ ਨਾ ਚੱਲੇ ਨਾਲ। ਅੱਜ ਵੀ ਤੁਸੀਂ ਵੇਖੋ ਚਤੁਰਾਈਆਂ ਦੇ ਰਸਤੇ ਤੋਂ ਅਸੀਂ ਕਹਿੰਦੇ ਹਾਂ ਵੀ ਅਸੀਂ ਸਾਰਾ ਕੁਝ ਹੀ ਹਾਸਲ ਕਰ ਲਵਾਂਗੇ। ਗੁਰੂ ਨੇ ਸਾਨੂੰ ਇਹਨਾਂ ਗੱਲਾਂ ਤੋਂ ਰੋਕਿਆ। ਇਹਦਾ ਅਰਥ ਇਹ ਨਹੀਂ ਹੈ ਕਿ ਤੁਹਾਨੂੰ ਸ਼ਾਇਦ ਰੱਬ ਨਹੀਂ ਮਿਲੇਗਾ, ਮਿਲ ਜਾਏਗਾ, ਪਰ ਜੁਗੋ ਜੁਗ ਤੁਰੇ ਚੱਲੋ। ਪਰ ਜੇ ਤੁਸੀਂ ਗੁਰੂ ਦੇ ਰਸਤੇ ਤੇ ਤੁਰੋਗੇ ਤੇ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਲੈਬੋਰਟਰੀ ਬਣਾਉਣ ਦੀ ਲੋੜ ਨਹੀਂ ਪੈਗੀ, ਵੱਖ ਵੱਖ ਉਹਦੇ 'ਚ ਕੈਮੀਕਲ ਪਾ ਕੇ ਵੱਖਰੇ ਵੱਖਰੇ ਐਕਸਪੀਰੀਅੰਸ, ਰੋਜ਼ ਤਜਰਬਾ, ਨਵੇਂ ਤੋਂ ਨਵਾਂ, ਨਵੇਂ ਤੋਂ ਨਵਾਂ, ਤੁਹਾਨੂੰ ਸਮਾਂ ਬਰਬਾਦ ਕਰਨਾ ਨਹੀਂ ਪਵੇਗਾ। ਇਸੇ ਕਰਕੇ ਗੁਰੂ ਨੇ ਆਖਿਆ ਸੀ ਤੂੰ ਸੰਗਤ ਵਿੱਚ ਆ ਜਾ, ਕਿਉਂਕਿ ਸੰਗਤ ਦੇ ਵਿੱਚ ਜੇ ਤੂੰ ਗੁਰਮੁਖ ਗਾਡੀ ਮਾਰਗ ਤੇ ਚੱਲਣਾ ਹੈ ਤੇ ਬੜੇ ਗੁਰਮੁਖ ਬੈਠੇ ਮਿਲ ਜਾਣਗੇ ਤੈਨੂੰ। ਬਾਣੀ ਭਗਤ ਰਵਿਦਾਸ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਈ ਹੈ, ਪਰ ਇਹ ਬਾਣੀ ਵੀ ਤੁਰਕੀ ਬਾਣੀ ਹੈ, ਇਹ ਬਾਣੀ ਵੀ ਖਸਮ ਕੀ ਬਾਣੀ ਹੈ, ਇਹ ਬਾਣੀ ਵੀ ਵਾਹ ਵਾਹ ਬਾਣੀ ਨਿਰੰਕਾਰ ਹੈ। ਸਗੋਂ ਸਾਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਵੀ ਏਡਾ ਦੁਨੀਆਂ ਦਾ ਭਾਈਚਾਰਾ ਗੁਰੂ ਨੇ ਇਕੱਠਾ ਕਰ ਦਿੱਤਾ, ਅੱਜ ਕਿਤੇ ਨਾ ਕਿਤੇ ਸਾਡੇ ਤੋਂ ਕੋਈ ਨਾ ਕੋਈ ਭੁੱਲ ਜ਼ਰੂਰ ਹੋਈ ਹੈ ਕਿ ਅੱਜ ਵੱਖਰੇ ਰਵਿਦਾਸ ਟੈਂਪਲ ਬਣਨੇ ਸ਼ੁਰੂ ਹੋ ਗਏ। ਕਿ ਅਸੀਂ ਦੱਸਣ ਵਿੱਚ ਕਿਤੇ ਭੁੱਲ ਕਰ ਗਏ ਕਿ ਜਿਹੜਾ ਭਗਤ ਹਰਿਮੰਦਰ ਵਿੱਚ ਬੈਠਾ ਕਿਹੜੇ ਦੁਨੀਆਂ ਦੇ ਵੱਡੇ ਮੰਦਿਰ 'ਚ ਤੁਸੀਂ ਬਿਠਾਉਣਾ ਚਾਹੁੰਦੇ ਹੋ? ਗੁਰੂਆਂ ਦੇ ਬਰਾਬਰ ਬਾਣੀ ਦਰਜ ਹੈ, ਐਸਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਕਰੋ, ਬਿਲਕੁਲ ਐਸਾ ਨਹੀਂ ਹੈ ਕਿ ਗੁਰੂਆਂ ਦੀ ਬਾਣੀ ਵੱਖਰੀ, ਭਗਤਾਂ ਦੀ ਬਾਣੀ ਵੱਖਰੀ ਹੈ। ਇਹਦੇ 'ਚ ਕੋਈ ਵਰਨ ਵੰਡ ਨਹੀਂ ਹੈ, ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਹੈ, ਸਾਰੀ ਬਾਣੀ ਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਇੰਨੀ ਕਿ ਗੁਰੂਆਂ ਦੀ ਬਾਣੀ ਨੂੰ ਗੁਰਤਾ ਗੱਦੀ ਮਿਲ ਗਈ ਤੇ ਦੂਜੀ ਨੂੰ ਨਹੀਂ ਮਿਲੀ। ਅੱਜ ਜਦੋਂ ਇਹ ਮੁੱਖ ਵਾਕ ਪ੍ਰਾਪਤ ਹੋਇਆ ਤੇ ਇਹਦਾ ਓਨਾ ਹੀ ਮਹੱਤਵ ਹੈ ਜਿੰਨਾ ਕਦੇ ਗੁਰੂ ਦੀ ਬਾਣੀ ਦੇ ਵਿੱਚੋਂ ਮੁੱਖ ਵਾਕ ਆਵੇ ਤੇ ਉਹਦਾ ਮਹੱਤਵ ਹੈ। ਕਿੰਨਾ ਕੁਝ ਸਾਨੂੰ ਅੱਜ ਪ੍ਰਾਪਤ ਹੋਇਆ ਕਿ ਜਿਹੜਾ ਵਿਅਕਤੀ ਲੋਕਾਂ ਦੀਆਂ ਜੁੱਤੀਆਂ ਗੰਢਦਾ ਸੀ, ਪਰ ਹੋਇਆ ਕਿਵੇਂ? ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ, ਬੁਣਨਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੁਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢੋਅੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਈਆ ਧੰਨਾ ਵਡਭਾਗਾ। ਗੁਰੂ ਨਾਨਕ ਦੇ ਘਰ ਵਿੱਚ ਜਦੋਂ ਵੀ ਆਓਗੇ ਇੱਕੋ ਹੀ ਪਤਾ ਲੱਗੇਗਾ, ਨਾਨਕ ਕਹਿ ਘਰ ਕੇਵਲ ਨਾਮ। ਇੱਥੇ ਸਿਰਫ ਬਾਣੀ ਦੀ ਹੀ ਚਰਚਾ ਹੈ। ਆਪਾਂ ਹਰਿਮੰਦਰ ਸਾਹਿਬ ਗਏ, ਸਵੇਰੇ ਗਏ, ਦੁਪਹਿਰੇ ਗਏ, ਜਿਸ ਵੇਲੇ ਵੀ ਗਏ ਆਪਾਂ ਨੂੰ ਕੀ ਸੁਣਿਆ? ਉੱਥੇ ਉੱਥੇ ਬਾਣੀ ਪੜ੍ਹੀ ਜਾਂਦੀ, ਉੱਥੇ ਬਾਣੀ ਗਾਈ ਜਾਂਦੀ ਹੈ, ਉੱਥੇ ਬਾਣੀ ਹੀ ਸੁਣਾਈ ਜਾਂਦੀ ਹੈ, ਬਾਣੀ ਹੀ ਉੱਥੇ ਬੈਠ ਕੇ ਸੁਣੀ ਜਾਂਦੀ ਹੈ। ਤੁਸੀਂ ਉੱਥੇ ਬੈਠ ਕੇ ਕੀ ਸੁਣਿਆ?
ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ।
ਭਗਤ ਰਵਿਦਾਸ ਪਰਮਾਤਮਾ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ, ਪਰਮਾਤਮਾ ਹਮ ਸਰ ਦੀਨ, ਮੇਰੇ ਵਰਗਾ ਗਰੀਬ, ਮੇਰੇ ਵਰਗਾ ਨਿਮਾਣਾ, ਨਹੀਂ ਹੋਰ ਕੋਈ ਨਹੀਂ ਹੋ ਸਕਦਾ, ਮੇਰੇ ਤੋਂ ਵੱਧ ਨਿਮਾਣਾ, ਮੇਰੇ ਤੋਂ ਵੱਧ ਗਰੀਬ ਹੋਰ ਕੌਣ ਹੋ ਸਕਦਾ? ਹੁਣ ਇੱਥੇ ਅਸੀਂ ਜਦੋਂ ਵੀ ਦਾਵਾ ਕਰਦੇ ਹਾਂ ਮੇਰੇ ਤੋਂ ਸਿਆਣਾ ਕੋਈ ਨਹੀਂ ਹੋ ਸਕਦਾ, ਮੇਰੇ ਤੋਂ ਅਮੀਰ ਕੋਈ ਨਹੀਂ ਹੋ ਸਕਦਾ, ਅਸੀਂ ਇਸ ਪਾਸੇ ਨੂੰ ਤੁਰਦੇ ਹੀ ਨਹੀਂ। ਇੱਕ ਸੋਈਆ ਅਮੂਮਨ ਮੇਰਾ ਖਿਆਲ ਹੈ ਕਿ ਹਰ ਰੋਜ਼, ਔਰ ਹਰ ਰੋਜ਼ ਇੱਕ ਵਾਰੀ ਨਹੀਂ ਬਹੁਤ ਵਾਰੀ ਇਸ ਘਰ ਵਿੱਚ ਪੜ੍ਹਿਆ ਜਾਂਦਾ ਹੈ। ਹਮ ਅਵਗੁਣ ਭਰੇ ਬਾਰ ਬਾਰ ਕਿਹਾ ਜਾਂਦਾ ਹੈ, ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਹਮ ਅਵਗੁਣ ਭਰੇ, ਹੁਣ ਤੁਸੀਂ ਲੱਭਿਓ ਆਪਣੀ ਕੌਮ ਦੇ ਵਿੱਚ ਕੋਈ ਹੈ ਕਿ ਜਿਹੜਾ ਕਵੇ ਜੀ ਮੇਰੇ ਚੌਗਣ ਨੇ, ਅਸੀਂ ਕੋਈ ਪਾਠ ਪੜ੍ਹੀ ਜਾਂਦੇ ਤੂੰ ਬੜਾ ਸਿਆਣਾ ਹੈ, ਇਸੇ ਕਰਕੇ ਅਸੀਂ ਕਿਸੇ ਨੂੰ ਪੱਲੇ ਨਹੀਂ ਬੱਧਾ। ਜਿਸ ਘਰ ਦੀ ਯਾਤਰਾ ਇੱਥੋਂ ਸ਼ੁਰੂ ਹੁੰਦੀ ਹੋਵੇ, ਜੇ ਇਹ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਗੁਰੂ ਰਾਮਦਾਸ ਰਾਖੋ ਸ਼ਰਨ ਆਈ, ਤਾਂ ਪਹਿਲੀ ਗੱਲ ਤੇ ਮੰਨੋ ਨਾ ਵੀ ਹਮ ਅਵਗੁਣ ਭਰੇ। ਜੇ ਤੁਸੀਂ ਸਿਆਣੇ ਹੋ, ਜੇ ਤੁਹਾਡੇ ਕੋਲ ਸਾਰਾ ਕੁਝ, ਤੁਹਾਨੂੰ ਕਿਸੇ ਦੀ ਸ਼ਰਨ ਦੀ ਕੀ ਲੋੜ ਹੈ? ਤੁਹਾਨੂੰ ਕਿਸੇ ਦੇ ਚਰਨਾਂ 'ਚ ਬਹਿਣ ਦੀ ਕੀ ਲੋੜ ਹੈ? ਤੁਹਾਨੂੰ ਕਿਸੇ ਦੇ ਉੱਠ ਸਹਾਰੇ ਦੀ ਕੀ ਲੋੜ ਹੈ? ਭਗਤ ਜੀ ਕਹਿੰਦੇ ਨੇ ਹਮ ਸਰ ਦੀਨ, ਮੇਰੇ ਵਰਗਾ ਗਰੀਬ ਨਿਮਾਣਾ ਹੋਰ ਕੋਈ ਨਹੀਂ ਹੈ, ਦਿਆਲ ਨਾ ਤੁਮ ਸਰ, ਅਤੇ ਤੇਰੇ ਤੋਂ ਵੱਡਾ ਦਿਆਲੂ ਵੀ ਕੋਈ ਨਹੀਂ ਹੈ। ਸਭ ਜੱਗ ਫਿਰ ਮੈਂ ਵੇਖਿਆ ਹਰ ਇੱਕੋ ਦਾਤਾ, ਪਰ ਇੱਥੇ ਖੇਤ ਜਾਓ ਤੇ ਵਡੇਰਿਆਂ ਦੀਆਂ ਥਾਵਾਂ ਬਣੀਆਂ ਨੇ, ਘਰ ਆਓ ਤੇ ਪੀਰਖਾਨੇ ਬਣੇ ਹੋਏ ਨੇ, ਰਾਹ ਦੀ ਤੇ ਗੱਲ ਹੀ ਛੱਡ ਦਿਓ ਨਾ ਵੀ ਕੀ ਹੈਗਾ। ਇੰਨੀਆਂ ਥਾਵਾਂ ਤੋਂ ਕਦੋਂ ਨਿਕਲ ਕੇ ਤੂੰ ਆਵੇਂਗਾ ਤੇ ਕਵੇਂਗਾ ਵੀ ਦਿਆਲ ਨਾ ਤੁਮ ਸਰ, ਤੇਰੇ ਵਰਗਾ ਦਇਆਵਾਨ, ਤੇਰੇ ਵਰਗਾ ਦਿਆਲੂ, ਤੇਰੇ ਵਰਗਾ ਦਾਤਾ, ਤੇਰੇ ਵਰਗਾ ਬਖਸ਼ਣਹਾਰ ਕੋਈ ਦੁਨੀਆਂ 'ਤੇ ਨਹੀਂ ਹੈਗਾ। ਹੁਣ ਗੱਲ ਕਹਿਣ ਨਾਲ ਤੇ ਨਹੀਂ ਨਾ ਬਣਨੀ ਇਕੱਲੀ ਕਿ ਸੱਜਣ ਸੱਚਾ ਪਾਤਸ਼ਾਹ, ਇਕੱਲਾ ਉੱਚੀ ਕਹਿਣ ਨਾਲ ਨਹੀਂ ਬਣਨਾ, ਮੰਨਣਾ ਪੈਣਾ ਹੈ। ਨਾ ਤੇਰੇ ਵਰਗਾ ਕੋਈ ਸੱਚਾ ਹੈ, ਨਾ ਤੇਰੇ ਵਰਗਾ ਕੋਈ ਪਾਤਸ਼ਾਹ ਹੈ, ਔਰ ਸੱਜਣ ਵੀ ਤੇਰੇ ਵਰਗਾ ਕੋਈ ਨਹੀਂ ਹੈ। ਪਾਤਸ਼ਾਹ ਹੋਣਗੇ ਪਰ ਉਹਨਾਂ ਦੀਆਂ ਤੇ ਦੁਸ਼ਮਣੀਆਂ ਹੀ ਨਹੀਂ ਖਤਮ ਹੁੰਦੀਆਂ, ਰਾਜਿਆਂ ਦੇ ਤੇ ਵੈਰ ਵਿਰੋਧ ਹੀ ਨਹੀਂ ਮੁੱਕਦੇ। ਕਿੱਦਾਂ ਨਹੀਂ ਹੁੰਦਾ, ਨਿਜ਼ਾਮ ਹੈਦਰਾਬਾਦ ਦਾ ਹੈ ਪਰ ਉਹਦੀ ਜਿਹੜੀ ਪਰਸਨਲ ਸਿਕਿਉਰਿਟੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੀ ਹੈ। ਹਾਲਾਂਕਿ ਉਹ ਗੁਰੂ ਘਰ ਦੇ ਪ੍ਰਤੀ ਕਿੰਨਾ ਕੁ ਸ਼ਰਧਾਲੂ ਹੋਏਗਾ ਇਹ ਨਹੀਂ ਮੈਨੂੰ ਪਤਾ, ਪਰ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਨੇੜੇ ਸੀ ਉਹ। ਕੋਈ ਲੱਭੇਗਾ ਤੁਹਾਨੂੰ ਐਸਾ ਸੱਜਣ ਹੋਵੇ, ਸੱਚਾ ਵੀ ਹੋਵੇ, ਪਾਤਸ਼ਾਹ ਵੀ ਹੋਵੇ? ਨਹੀਂ ਤੇ ਰਾਜੇ ਤਾਂ ਝੂਠੇ ਹੁੰਦੇ ਨੇ, ਰਾਜੇ ਕਦੇ ਸੱਚੇ ਨਹੀਂ ਹੁੰਦੇ। ਤੇ ਜੇ ਕੋਈ ਵਿਰਲਾ ਰਾਜਾ ਸੱਚਾ ਹੋਏਗਾ, ਬਹੁਤ ਵਿਰਲਾ, ਕੋਈ ਕਰੋੜਾ ਰਾਜਿਆਂ ਚੋਂ ਕੋਈ ਇੱਕ ਰਾਜਾ ਐਸਾ ਹੋਏਗਾ। ਸਾਡੇ ਕੋਲ ਤੇ ਇੰਨਾ ਕੁਝ ਸਵੈ ਮਾਣ ਕਰਨ ਵਾਸਤੇ ਹੈ। ਅੱਜ ਪਾਕਿਸਤਾਨ ਇੱਕ ਟੋਟਲ ਇੱਕ ਇਸਲਾਮਿਕ ਇੱਕ ਮੁਲਕ ਹੈ, ਪਰ ਕਦੇ ਸੁਣੇ ਤੁਸੀਂ ਵੀ ਉੱਥੇ ਕਿਸੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਸਥਾਨ ਦੀ ਕੋਈ ਤੋੜਾ ਤੜਾਈ ਕੀਤੀ ਹੋਵੇ? ਉਹ ਕਹਿੰਦੇ ਨੇ, ਕਹਿੰਦੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਪਤਾ ਲੱਗਿਆ ਕਿ ਸਿੱਖ ਕੌਣ ਹੁੰਦੇ ਨੇ ਤੇ ਸਿੱਖੀ ਕੀ ਹੁੰਦੀ ਹੈ। ਮੈਂ ਜਦੋਂ ਆਪ ਪਹਿਲੀ ਵਾਰੀ ਸੁਣਿਆ ਨਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ ਸੋਨੇ ਦੀ ਸੇਵਾ ਕੀਤੀ, ਬੜੀ ਵੱਡੀ ਗੱਲ ਸੀ ਬਈ, ਐਡਾ ਸ਼ਰਧਾਲੂ ਰਾਜਾ। ਫਿਰ ਪਤਾ ਲੱਗਾ ਵੀ ਜਿੰਨਾ ਸੋਨਾ ਇੱਥੇ ਲਾਇਆ ਇੰਨਾ ਸੋਨਾ ਉਹਨੇ ਲਾਹੌਰ ਸ਼ਾਹੀ ਮਸਜਿਦ ਨੂੰ ਭੇਜਿਆ, ਇੰਨਾ ਹੀ ਸੋਨਾ ਉਹਨੇ ਬਨਾਰਸ ਦੇ ਸ਼ਿਵ ਮੰਦਿਰ ਨੂੰ ਭੇਜਿਆ। ਫਿਰ ਮਨ 'ਚ ਤਰਕ ਹੈ ਵੀ ਕਾਹਦਾ ਸਿੱਖਾਂ ਦਾ ਰਾਜਾ ਸੀ, ਪਰ ਬੜੇ ਸਾਲ ਬੀਤਣ ਤੋਂ ਬਾਅਦ ਸਮਝ ਆਈ ਵੀ ਨਹੀਂ, ਰਾਜੇ ਚੁਲੀ ਨਿਆਮ ਕੀ, ਕਿਉਂਕਿ ਉਹਨੇ ਜਿਹੜਾ ਇਹ ਸੋਨਾ ਲਾਇਆ ਸੀ ਖਜ਼ਾਨੇ 'ਚੋਂ ਕੱਢਿਆ ਸੀ, ਅਤੇ ਖਜ਼ਾਨੇ 'ਚ ਟੈਕਸ ਮੁਸਲਮਾਨਾਂ ਦਾ ਵੀ ਸੀ ਅਤੇ ਹਿੰਦੂਆਂ ਦਾ ਵੀ ਸੀ। ਰਾਜੇ ਨੂੰ ਪ੍ਰਜਾਪਤੀ ਕਹਿੰਦੇ ਨੇ, ਮੱਲਾਪਤੀ ਨਹੀਂ ਹੁੰਦਾ ਰਾਜਾ, ਕਲੋਨੀਪਤੀ ਨਹੀਂ ਹੁੰਦਾ, ਰਾਜਾ ਪ੍ਰਜਾ ਦਾ ਪਤੀ ਹੈ। ਉਹਦੀ ਜਦੋਂ ਰਾਜਾ ਤੁਸੀਂ ਬਣ ਗਏ ਤੇ ਫਿਰ ਸਾਰੀ ਪ੍ਰਜਾ ਦੇ ਪ੍ਰਤੀ ਤੁਹਾਡਾ ਇੱਕੋ ਹੀ ਧਰਮ ਹੈ, ਕਿਸੇ ਲਈ ਵੱਧ ਕਿਸੇ ਲਈ ਘੱਟ, ਇਹ ਰਾਜੇ ਦਾ ਧਰਮ ਨਹੀਂ ਹੈ। ਮੈਂ ਬੇਨਤੀ ਕਰ ਰਿਹਾ ਸੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਇੱਕ ਦਿਨ ਹਜ਼ੂਰ ਸਾਹਿਬ ਭਾਈ ਲਖਵਿੰਦਰ ਸਿੰਘ ਹੋਰੀ ਸ਼ਬਦ ਪੜ੍ਹ ਰਹੇ ਸੀ, ਮੈਂ ਕਮਰੇ ਸੀਗਾ, ਰਾਤ ਦਾ ਵਕਤ ਸੀ, ਉੱਥੇ ਸਮਾਗਮ ਹੋ ਰਿਹਾ ਸੀ। ਜਦੋਂ ਉਹਨਾਂ ਨੇ ਸ਼ਬਦ ਸ਼ੁਰੂ ਕੀਤਾ ਨਾ ਤੇ ਮਨ ਕਰੇ ਵੀ ਮੈਂ ਭਾਵੇਂ ਇੱਦਾਂ ਹੀ ਚਾਦਰ ਦੀ ਬੁੱਕਲ ਮਾਰ ਕੇ ਚਲੇ ਜਾਵਾਂ। ਸ਼ਬਦ ਸੀ, ਤੁਮ ਹੋ ਸਭ ਰਾਜਨ ਕੇ ਰਾਜਾ। ਵੇਖੋ ਹੁਣ ਪੜ੍ਹਨ ਦਾ ਤਰੀਕਾ ਹੈ, ਹੁਣ ਇਹਨੂੰ ਇਕੱਠਾ ਕਰ ਦਿਓਗੇ ਤੇ ਉਹ ਪ੍ਰਭਾਵ ਤੁਹਾਡੇ ਮਨ ਨੇ ਕਬੂਲਣਾ ਹੀ ਨਹੀਂ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਕੇਵਲ ਤੁਸੀਂ ਹੋ। ਦਿਆਲ ਨਾ ਤੁਮ ਸਰ, ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਅਬ ਪਤੀ ਆਰ ਕਿਆ ਕੀਜੈ, ਪਰਮਾਤਮਾ ਹੋਰ ਕਿੰਨਾ ਕੁ ਪਰਤਾਵਾ ਲੈਣਾ ਮੇਰਾ, ਤੂੰ ਹੋਰ ਕਿੰਨੀ ਕੁ ਮੇਰੀ ਪਰਖ ਕਰਨੀ ਹੈ, ਕਿੰਨਾ ਕੁ ਚਿਰ ਮੈਨੂੰ ਹੋਰ ਕਸਵੱਟੀ ਤੇ ਲਾਵੇਂਗਾ ਤੂੰ। ਮੈਂ ਨਿਮਾਣਾ ਹਾਂ, ਮੈਂ ਗਰੀਬ ਹਾਂ, ਮੈਂ ਗਰੀਬ, ਮੈਂ ਮਸ਼ਕੀਨ। ਸਤਿਗੁਰੂ ਦੀ ਬਾਣੀ ਨੇ ਇਹ ਸ਼ਬਦ ਸਾਨੂੰ ਬਾਰ ਬਾਰ ਦਿੱਤੇ ਨੇ, ਪਰ ਅਸੀਂ ਇੱਕ ਸ਼ਬਦ ਕੈਰੀ ਕਰ ਲਿਆ ਸੀ ਸਰਦਾਰ ਆ ਜੀ, मैं खिमा करना, मैं पूछना चाहना भी किदां दे सरदार आप। सरदार तो डाकुआ च भी होंगे ने, जो डाकुआ का मुखी होवेनू सरदार ही कहते हैं, असी उदा दे नहीं है। जिस गुरु ने तुहानू सरदारी दिती उन्हें की किया सी, उन्हें किया सी इन गरीब सिखण को, जे बोल सकते तो मेरे नाल बोलो, इन गरीब सिखण को दू पातशाही याद करे हमरी गुरियाई। फिर की किया, इन्हीं को सरदार बनाऊं। आख्या सी मैं गरीब सिखा नू पातशाहियां देवांगा। तो सरदारी तो हैगी, तो सिखी कित्थे है? मतलब गड्डी तो हैगी 40 लाख की, तो केस कित्थे ने? कोठी तो हो सकता 4 करोड़ की भी हो, घर दे विच बाणी दा नितने दा गुटका भी एडी गा, शराब तो हो सकती कई किस्म की हो। गुरु ने कहा सी इन गरीब सिखण को दू पातशाही, इन्हां गरीब सिखा नू पातशाहियां देंगा, जिहड़े कहणगे हम सर दीन दयाल ना तुम सर। है कोई गुरु कलगीधर कलगीधर पातशाह तो वड्डा को नवाजिश कर सकदा साडे ते? पूरिया वाले राजे कीते, मुगलां जहर प्याले पीते, काम हमारा तोलन तकड़ी, नंगी करद कबू नहीं पकड़ी, चिड़ी उड़े तो हम डर जाए, मुगलों से कैसे लड़ पाए। इथों चुक लै, आख्या मैं इन्हों सरदारियां देवांगा और दितियां, तसी वो एक शब्द चुक लिया बाकी सारा ही छड़ दिता। सिखा तेरी सरदारी सिखी नाल ही है, चीजा नाल नहीं है। भगत जी कहते परमात्मा हुर किन्ना चिर मेरा परतावा लवेगा।
बचनी तोर मूर मन माना, जन को पूरन दीजा।
मेरा मन तेरे बचना दे विच मन जाए, जन को पूरन दीजा, बस मैनु ये सिद्क दे दे। पूरन भरोसा मैनु तेरे बाणी ते होना चाहिए। ये शब्द है, 20 विश्वे गुर का मन माने, सो सेवक परमेश्वर की गत जाने। हुण दसो बाणी ते भरोसा है आपां नूं? जे बाणी ते भरोसा हुंदा ते इन्ने देहधारी गुरु किवें पैदा हो जांदे? तुसीं जिन्हां नूं नहीं मानदे है वह भी देहधारी गुरु ने, मैनूं खिमा कर देना। तुहानूं फतेह बुला के भी पैरीं हथ लाउणे पैंदे ने। एक दिन ना लायो फिर पता लगे, अगली बारी मिल लगे टाइम लगेगा थोनू। फतेह बुलाने तो बाद भी लम्मे पैके मत्था टेकना पैंदा है। एक बारी ना टेक्यो जे अगली बारी उन्हें कहना इन्हू बाहर रोकी यार, ये तो सारा माहौल ही खराब कर देगा। सानू लोड़ नहीं सी, सानू वो रूहां चाहीदियां सी जिहड़ियां सानू गुरु नाल जोड़ दिंदियां। असीं उहनां लई सीस वढ़ के भी मुड़ा बनाउण लई तैयार सां। सानू हुक्म सी गुरु दा, तै साहिब की बात जे आख है कहो नानक क्या दीजै। कहिंदे सीस वढ़े कर बैसन दीजै, उहदे लई कुर्सी नहीं चाहीदी, सोफा नहीं चाहीदा, उत्थे तां सिर कट के कहना सारे इत्थे बैठो मेरे सिर, सिर मत्थे बैठो मेरे। मैनू ये सिद्क चाहिए केड़ा, बचनी तोर मोर मन मन है, तेरे बचना दे विच मेरा मन मन जाए। मैं गरीब हाँ, मैनू कुछ नहीं चाहिए, मैनू धन प्रॉपर्टी नहीं चाहिए, मैनू सिखी सिद्क चाहिए, भरोसा चाहिए, मैं तेरे बचना च विश्वास चाहिए। भगत है ही हो, राम जपो जी ऐसे ऐसे ਦੇਖੋ ਪਹਿਲੀ ਗੱਲ, ਜਦੋਂ ਭਗਤ ਪ੍ਰਹਿਲਾਦ ਹੋਇਆ ਉਦੋਂ ਦਸ਼ਰਥ ਦੇ ਬੇਟੇ ਸ਼੍ਰੀ ਰਾਮ ਚੰਦਰ ਉਦੋਂ ਨਹੀਂ ਹੁੰਦੇ ਸਨ। ਦੂਸਰੀ ਗੱਲ, ਭਗਤ ਪ੍ਰਹਿਲਾਦ ਦੇ ਕੋਲ ਕੀ ਹੈ? ਇੱਕ ਸਿੱਧਕ ਹੈ। ਦੂਜੇ ਪਾਸੇ ਕੀ ਹੈ? ਦੂਜੇ ਪਾਸੇ ਬਾਪ ਹੈ, ਬੜਾ ਵੱਡਾ, ਬੜੀ ਵੱਡੀ ਸਲਤਨਤ ਹੈ, ਰਾਜ ਭਾਗ ਹੈ। ਦਸ਼ਰਥ ਦੇ ਚਾਰ ਬੇਟਿਆਂ ਦੇ, ਹਰਨਾਕਸ਼ ਦੇ ਚਾਰ ਬੇਟਿਆਂ ਦੇ ਵਿੱਚੋਂ ਪ੍ਰਹਿਲਾਦ ਜਿਹੜਾ ਹੈ ਉਹ ਵੱਡਾ ਤੇ ਪਹਿਲਾ ਹੈ, ਸਾਰੀ ਹਕੂਮਤ ਹੀ ਉਹਦੀ ਸੀ। ਇੱਥੇ ਅਸੀਂ ਕੁਰਸੀ ਪ੍ਰਾਪਤ ਕਰਨ ਲਈ ਪਾਠ ਕਰਨਾ ਚਾਹੁੰਦੇ ਹਾਂ, ਉਹ ਤੂੰ ਪਾਠ ਕਰ, ਕੁਰਸੀਆਂ ਮਗਰ ਤੁਰੀਆਂ ਫਿਰਨਗੀਆਂ ਤੇਰੇ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ ਨਵਨਿਧੀ ਅਠਾਰਹਿ ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਇੱਥੇ ਪੂਰਨ ਦੀਜੇ ਤੋਂ ਅਰਥ ਪੂਰਨ ਸਿੱਧਕ, ਭਰੋਸਾ, ਵਿਸ਼ਵਾਸ। ਹਾਂਜੀ
ਹਾਂ, ਬਲ ਬਲ ਜਾਓ ਰਮਈਆ ਕਾਰਣੇ।
ਹੇ ਪਰਮਾਤਮਾ, ਮੈਂ ਤੇਰੇ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਵਾਰਨੇ ਜਾਣਾ, ਬਲਹਾਰਨੇ ਜਾਣਾ। ਹਾਂਜੀ,
ਕਾਰਨ ਕਵਣ ਅਬੂਲਾ,
ਤੇ ਤੁਸੀਂ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ? ਮੈਂ ਤੇ ਤੁਹਾਡਾ ਭਗਤ ਹਾਂ, ਮੈਂ ਤੇ ਤੁਹਾਡਾ ਸੇਵਕ ਹਾਂ। ਹਾਂਜੀ,
ਰਹਾਉ ਬਹੁਤ ਜਨਮ ਵਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ।
ਬੜੇ ਜਨਮ ਬਤੀਤ ਹੋ ਗਏ ਤੁਹਾਡੇ ਤੋਂ ਵਿਛੜਿਆ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹ ਜਨਮਾਂ ਦੇ ਗੇੜ ਨੇ, ਮਤ ਸੋਚਣਾ ਵੀ ਕਿਤੇ ਛੜਕ ਭੁੱਲ ਗਏ ਤੇ ਅਗਲੇ ਰਾਊਂਡ ਬੋਰਡ ਤੋਂ ਜਾ ਕੇ ਚੌਂਕ ਤੋਂ ਮੁੜ ਆਓਗੇ ਤੁਸੀਂ, ਨਹੀਂ, ਇਹ ਤਾਂ 84 ਲੱਖ ਜੂਨਾਂ ਤੋਂ ਬਾਅਦ ਮੁੜ ਕੇ ਆਉਣਾ ਪਏਗਾ। ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਤਾਂ। ਬੜਾ ਲੰਬਾ ਗੇੜ ਹੈ, ਬਹੁਤ ਜਨਮ, ਬੜੇ ਜਨਮ ਹੋ ਗਏ ਨੇ। ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਦੇਖੇ। ਹੁਣ ਜਿਹੜਾ ਜਨਮ ਹੈ ਇਹ ਤਾਂ ਸਿਰਫ ਤੁਹਾਡੀ ਭਗਤੀ ਵਾਸਤੇ ਹੈ, ਤੁਹਾਡੀ ਆਰਾਧਨਾ ਵਾਸਤੇ ਹੈ, ਤੁਹਾਡੇ ਸਿਮਰਨ ਵਾਸਤੇ ਹੈ।
ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ।
ਭਗਤ ਰਵਿਦਾਸ, ਕਹਿ ਰਵਿਦਾਸ ਆਸ ਲਗ ਜੀਵੋ, ਇੱਕੋ ਹੀ ਆਸ ਵਿੱਚ ਜਿਉਂਦਾ ਹਾਂ ਕਿ ਚਿਰ ਭਇਓ ਦਰਸ਼ਨ ਦੇਖੇ। ਬਹੁਤ ਸਮਾਂ ਹੋ ਗਿਆ, ਹੁਣ ਦੇਰੀ ਨਾ ਕਰ, ਹੁਣ ਮੇਰੇ ਤੇ ਕਿਰਪਾ ਕਰ, ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਸਿਰਫ ਤੇਰੇ ਦੀਦਾਰ ਚਾਹੀਦੇ ਨੇ, ਮੈਨੂੰ ਤੇਰੇ ਦਰਸ਼ਨ ਚਾਹੀਦੇ ਨੇ। ਇਹ ਗੱਲ ਮੈਂ ਇੱਕ ਬਿਲਕੁਲ ਮਜ਼ਦੂਰ ਬਜ਼ੁਰਗ ਤੋਂ ਸੁਣੀ ਸੀ। ਉਹ ਸਾਡੇ ਪਿੰਡ ਵਿਆਹਿਆ ਸੀਗਾ ਤੇ ਅਸੀਂ ਉਹਨੂੰ ਫੁੱਫੜ ਕਹਿੰਦੇ ਸੀ। ਕੁਝ ਪਰਿਵਾਰਕ ਸੰਸਕਾਰ ਵੀ ਸੀਗੇ ਵੀ ਨਾਂ ਲੈ ਕੇ ਨਹੀਂ ਬੋਲਣਾ, ਭਾਊ ਜੀ ਕਹਿਣਾ, ਬਾਈ ਜੀ ਕਹਿਣਾ, ਚਾਚਾ ਤਾਇਆ ਕਹਿਣਾ ਸਭ ਨੂੰ, ਭਾਵੇਂ ਅਮੀਰ ਹੋਵੇ ਗਰੀਬ ਹੋਵੇ। ਤੁਸੀਂ ਯਕੀਨ ਕਰਨਾ, ਕਦੇ ਕੋਈ ਕਈ ਕੁਹਾੜੀ ਲੈ ਕੇ ਜਾਣਾ ਮਿਸਤਰੀ ਕੋਲੇ, ਕਦੇ ਕੋਈ ਜੁੱਤੀ ਗਣਾਉਣ ਜਾਣਾ, ਇੰਨੀ ਹਿੰਮਤ ਨਹੀਂ ਸੀ ਹੁੰਦੀ ਕਿ ਉਹਦਾ ਨਾਂ ਲਿਆ ਜਾਵੇ। ਚਾਚਾ ਤਾਇਆ ਕਹਿਣਾ ਪਿਤਾ ਦੇ ਹਿਸਾਬ ਨਾਲ, ਵੱਡੇ ਛੋਟੇ ਦੇ। ਤੂੰ ਵਿਆਹ ਸੀ ਪਿੰਡ, ਮੈਂ ਉਹਨੂੰ ਕਹਿ ਬੈਠਾ, ਮੈਂ ਕਿਹਾ ਫੁੱਫੜ ਜੀ ਚਾਹ ਪੀਓਗੇ? ਨਾ ਫੁੱਫੜ ਜੀ ਨਹੀਂ, ਉਦੋਂ ਮੈਂ ਕਿਹਾ ਫੁੱਫੜਾ ਚਾਹ ਪੀਏਗਾ? ਤੇ ਮੈਨੂੰ ਕਹਿੰਦਾ ਵੀ ਕਾਕਾ ਚਾਹ ਤੇ ਮਿਲਣ ਦੀ ਹੁੰਦੀ ਹੈ, ਦੂਜੀ ਤੇ ਢਿੱਡ ਫੁੱਕਣੀ ਹੈ। ਉਹ ਮੈਨੂੰ ਅੱਜ ਤੱਕ ਨਹੀਂ ਕਦੇ ਭੁੱਲੀ ਕਿ ਕਿਸੇ ਗ੍ਰੰਥ 'ਚੋਂ ਇਹ ਗਿਆਨ ਨਹੀਂ ਮਿਲਦਾ ਜਿਹੜਾ ਬਜ਼ੁਰਗਾਂ ਦੀ ਜ਼ਿੰਦਗੀ 'ਚੋਂ ਮਿਲਦਾ ਹੈ ਨਾ। ਇਹ ਸੱਚ ਹੈ, ਅਗਰ ਕੋਈ ਵਿਅਕਤੀ ਤੁਹਾਨੂੰ ਮਿਲ ਕੇ ਖੁਸ਼ ਨਹੀਂ ਹੋਇਆ, ਮਤ ਸੋਚਣਾ ਤੁਹਾਡੇ ਗਿਫਟ ਲੈ ਕੇ ਤੁਹਾਡੇ ਘਰੋਂ ਕੋਈ ਚੰਗੇ ਚੋਖੇ ਖਾ ਕੇ ਉੱਪਰ ਖੁਸ਼ ਪ੍ਰਸੰਨ ਹੋ ਜਾਏਗਾ। ਜ਼ਿੰਦਗੀ ਦਾ ਤਾਤ ਪਰ ਜੇ ਹੈ ਕਿ ਮਿਲਵੇ ਕੀ ਸ਼ੋਭਾ ਵਰਨ ਨਾ ਸਕੋ, ਮਿਲਣ ਦੀ ਜਿਹੜੀ ਘੜੀ ਹੈ, ਜੋ ਉਹਦਾ ਆਨੰਦ ਹੈ, ਜੋ ਉਹਦਾ ਮਿਲਾਪ ਦਾ ਜੋ ਸਮਾਂ, ਜੋ ਪਰਮਾਤਮਾ ਉਹ ਵਕਤ ਦੀ ਖੁਸ਼ੀ ਕਿਸੇ ਨੂੰ ਦਿੰਦਾ ਹੈ, ਉਹਨੂੰ ਕਿਸੇ ਹੋਰ ਸ਼ਬਦਾਂ ਵਿੱਚ, ਕਿਸੇ ਪਦਾਰਥਾਂ ਵਿੱਚ, ਕਿਸੇ ਵਸਤਾਂ ਦੇ ਵਿੱਚ ਵੰਡ ਕੇ ਵੇਖਿਆ, ਬੋਲਿਆ ਹੀ ਨਹੀਂ ਜਾ ਸਕਦਾ। ਤੇ ਤੁਸੀਂ ਜਦੋਂ ਵੀ ਗੁਰਬਾਣੀ ਪੜ੍ਹੋਗੇ, ਉੱਥੇ ਰੱਬ ਦੇ ਦੀਦਾਰ ਦੀ ਗੱਲ ਹੈ, ਦਰਸ਼ਨਾਂ ਦੀ ਗੱਲ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਇੱਥੇ ਵੀ ਭਗਤ ਜੀ ਕਹਿੰਦੇ ਨੇ, ਹੇ ਪਰਮਾਤਮਾ, ਕਹਿ ਰਵਿਦਾਸ ਆਸ ਲੱਗ ਜੀਵੋ, ਮੈਂ ਇਸ ਆਸ ਵਿੱਚ ਜਿਉ ਰਿਹਾ ਕਿ ਇੱਕ ਵਾਰੀ ਇਹ ਦੋਏ ਨੈਣਾ ਮਤ ਛੂਹੋ, ਫਿਰ ਦੇਖਣ ਕੀ ਆਸ। ਬਾਬਾ ਫਰੀਦ ਕਹਿੰਦੇ, ਕਾਂ ਤੂੰ ਸਾਰਾ ਕੁਝ ਖਾ ਲਿਆ ਮੇਰਾ, ਪਰ ਇੱਕ ਉਸ ਆਪਣੇ ਪਿਆਰੇ ਨੂੰ ਵੇਖਣ ਦੀਆਂ ਅੱਖਾਂ ਤੇ ਛੱਡ ਦੇ ਮੇਰੀਆਂ। ਭਾਈ ਮਤੀ ਦਾਸ ਨੂੰ ਪੁੱਛਿਆ ਵੀ ਤੇਰੀ ਕੋਈ ਇੱਛਾ ਹੈ? ਕਹਿਣ ਲੱਗਾ, ਹੈ। ਕੀ ਹੈ? ਕਹਿੰਦੇ, ਜਦੋਂ ਫਟਿਆਂ ਵਿੱਚ ਮੈਨੂੰ ਜਕੜੋਗੇ, ਜਦੋਂ ਤੁਸੀਂ ਮੇਰੇ ਸਿਰ 'ਤੇ ਆਰਾ ਚਲਾਓਗੇ, ਰੱਖੋਗੇ ਅਤੇ ਕੰਮ ਕਰਨਾ, ਮੇਰਾ ਮੂੰਹ ਮੇਰੇ ਗੁਰੂ ਦੇ ਪਿੰਜਰੇ ਵੱਲ ਕਰ ਦੇਣਾ। ਕੀ ਕਰੇਗਾ? ਕਹਿੰਦਾ, ਜਿੰਨਾ ਚਿਰ ਅੱਖਾਂ 'ਚ ਜੋਤ ਰਹੂਗੀ ਉਨ੍ਹਾਂ ਚਿਰ ਵੇਖ ਲਵਾਂਗਾ। ਆਪਾਂ ਗੁਰਦੁਆਰੇ ਕੀ ਲੈਣ ਆਉਂਦੇ ਹਾਂ? ਦਰਸ਼ਨ ਕਰਨ ਲਈ ਤਾਂ ਆਉਂਦੇ ਹਾਂ। ਬਸ ਫਰਕ ਇੰਨਾ ਹੀ ਹੈ ਕਿ ਇਹ ਸਰਗੁਣ ਰੂਪ ਦੇ ਦਰਸ਼ਨ ਨੇ, ਅਤੇ ਭਗਤ ਜੀ ਹੁਣ ਅਗਲੇ ਨਿਰਗੁਣ ਰੂਪ ਦੇ ਦਰਸ਼ਨ ਵੇਖਣਾ ਚਾਹੁੰਦੇ ਨੇ। ਉਹ ਜੋਤ ਹੈ, ਉਹ ਪ੍ਰਕਾਸ਼ ਹੈ, ਉਹ ਨੂਰ ਹੈ। ਇੰਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਕਿਵਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਆਪਾਂ ਅੰਤਲੀਆਂ ਦੋ ਪੰਕਤੀਆਂ ਦਾ ਪਾਠ ਫਤਿਹ ਬੁਲਾਉਣ ਤੋਂ ਪਹਿਲਾਂ ਕਰਨਾ ਹੈ। ਬਹੁਤ ਧੰਨਵਾਦ ਅਕਾਲ ਪੁਰਖ ਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿਰਪਾ ਕੀਤੀ, ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ ਜੋ ਹਮੇਸ਼ਾ ਪਿਆਰ ਅਸੀਸ ਦਿੰਦੇ ਹੋ। ਮੈਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਜੀ ਦਾ ਧੰਨਵਾਦ ਕਰਦਾ। ਬਹੁਤ ਛੋਟੇ ਭਰਾਵਾਂ ਵਾਂਗੂ ਪਿਆਰ ਕਰਦੇ ਨੇ, ਉਹਨਾਂ ਨੇ ਸਮਾਂ ਵੰਡ ਕੀਤੀ, ਆਪ ਜੀ ਦੇ ਦਰਸ਼ਨ ਹੋਏ ਨੇ, ਸਤਿਗੁਰੂ ਉਹਨਾਂ ਤੋਂ ਚੜ੍ਹਦੀ ਕਲਾ 'ਚ ਸੇਵਾ ਲੈਣ, ਸਿਹਤ ਜਾਬੀ ਬਖਸ਼ਣ। ਆਓ ਆਪਾਂ ਫਤਿਹ ਬੁਲਾਉਣ ਤੋਂ ਪਹਿਲਾਂ ਅੰਤਲੀਆਂ ਪੰਕਤੀਆਂ ਦਾ ਪਾਠ ਕਰੀਏ।
ਬਹੁਤ ਜਨਮ ਵਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।